नमस्कार, ए आकाशवाणी जलंधर है। खबरां दे इस बुलेटिन नाल मैं अमन देव। पहला चोणवीआं खबरां। प्रधानमंत्री नरेंद्र मोदी ने ईटी वर्ल्ड लीडर्स फोरम नूं संबोधन करदिआं भारत नूं विश्व पद्धर ते सब तों वड्डे मौकिआं वाले देश वजों पेश कीता है। केंद्रीय विज्ञान ते तकनालोजी मंत्री डॉ जतेंद्र सिंह ने नवी दिल्ली विच आर्थिकता चौगिरदे ते रोजगार लई बायो ईथरी नीति 2024 जारी कीती है। चोण कमिशन ने हरियाणा विधानसभा चोणां लई वोटां दी तरीक विच सोध कीती है। वोटिंग हुण 1 अक्तूबर दी बजाय 5 अक्तूबर नूं होवेगी। मुसलमान विद्वानां ते धार्मिक तत्वां दे एक वफद ने घट गिणती मामलिआं बारे केंद्रीय मंत्री किरण रिजिजू अते जेपीसी दे चेयरपर्सन जगदंबिका पाल नाल मुलाकात करके वक्फ सोध बिल 2024 विच पेश कीतीआं गईआं तजवीज़ां दी हिमायत कीती है। प्रधानमंत्री नरेंद्र मोदी ने भारत नूं विश्व पद्धर ते सब तों वड्डे मौकिआं दी धरती वजों पेश कीता है। कारोबार करन विच सहयोग, सुधार, स्थिर नीति निजाम अते उच्च विकास दा वादा कीता है। ईटी वर्ल्ड लीडर्स फोरम नूं संबोधन करदिआं श्री मोदी ने निवेशकां नूं नवीनता, कारगुजारी, सकारात्मक दखल अते उच्च गुणवत्ता वाले उत्पादां प्रति वचनबद्धता लिखिआ। उन्हां कहा कि उन्हां दी सरकार ने अपना तीजा कार्यकाल होर पक्के इरादे नाल शुरू कीता है अते उम्मीद ते विश्वास नाल भरपूर है। प्रधानमंत्री ने कहा कि जदों के इस साल चोणां लई गए ज्यादातर देशां ने बदलाव लई वोट कीता है, भारतीयां ने निरंतरता, सियासी स्थिरता अते आर्थिक विकास नूं तरजीह दित्ती है। श्री मोदी ने कहा कि एक नवां मध वर्ग देश की तरक्की नूं प्रेरित कर रहा अते इस ते बाजार दी दिशा तय कर रहा है। उन्हां कहा कि भारत एक विलखण सफलता की कहानी लिख रहा है अते इस ते सुधारां दा असर अर्थचारे की कारगुजारी विच दिखाई दे रहा है। ग्रीन हाइड्रोजन, सैमी कंडक्टर, डूंघे समुंदर अते पुलाड़ दे खेतरां विच अपनी सरकार दीआं पहलकदमियां दा जिक्र करदिआं प्रधानमंत्री ने कहा कि उन्हां दी सरकार भारत नूं भविख दीआं चुनौतियां अते मौकिआं लई तैयार करना चाहुंदी है। उन्हां कहा कि सरकार ने पिछले 10 सालां विच 1 लख होर मैडिकल सीटां जोड़ियां ने अते अगले 5 सालां विच 75,000 होर सीटां जोड़ियां जाणगीआं। श्री मोदी ने भारत दे सैर सपाटा खेतर नूं हुलारा देण अते इस नूं आलमी भोजन केंद्र बनाउण दे यत्नां नूं भी उजागर कीता। श्री मोदी ने कहा कि उन्हां दा इह संकल्प है कि दुनिया भर दे हर खाने दे मेज ते मेड इन इंडिया उत्पाद नूं यकीनी बनाया जाए। उन्हां कहा कि उन्हां दी सरकार सुधारां, कारगुजारी अते तब्दीली दे अपने मंत्र नाल लोकां दे जीवन विच वड्डे बदलाव लिआउण विच सफल होई है। इलैक्ट्रॉनिक ते सूचना तकनालोजी मंत्री अश्विनी वैष्णव ने कहा है कि सरकार देश विच टिकाऊ इलैक्ट्रॉनिक हिस्सा पुर्जा सिस्टम स्थापित करने विच मदद लई नवी योजना शुरू करेगी। नवी दिल्ली विच ईटी वर्ल्ड लीडर फोरम नूं संबोधन करदिआं श्री वैष्णव ने कहा कि भारत विच वरते जाण वाले सारे मोबाइल फोनां विचों 99% तों वध घरेलू तौर ते बनाए जा रहे ने। उन्हां कहा कि इस साल एप्पल भारत च अपने नवीनतम मॉडल दा निर्माण करेगी। मंत्री ने दस्सिआ कि भारत च इलैक्ट्रॉनिक्स निर्माण 2022-23 तक वध के 105 अरब डालर हो गया, जो कि 2013-14 विच 29 अरब डालर सी। उन्हां कहा कि सरकार ने जून 2024 जदों सरकार ने तीजा कार्यकाल शुरू कीता सी तो लैके हुण तक 2 ट्रिलियन डालर दे रेल, सड़क, हवाई अड्डा ते बंदरगाह प्रोजेक्टां नूं मंजूरी दित्ती है। केंद्रीय विज्ञान ते तकनालोजी मंत्री डॉ जतेंद्र सिंह ने कल नवी दिल्ली विच आर्थिकता चौगिरदे ते रोजगार लई बायो टेक्नोलॉजी बायो ईथरी नीति 2024 जारी कीती। इस मौके पत्रकारां नूं संबोधन करदिआं डॉ सिंह ने कहा कि नीति देश विच हाई परफॉर्मेंस बायो निर्माण नूं उत्साहित करेगी। उन्हां भी कहा कि इसका भोजन, ऊर्जा ते सेहत वर्गे वख-वख खेतरां ते महत्वपूर्ण असर पाएगा। श्री सिंह ने जोर देकर कहा कि जनतक निजी भाईवाली मॉडल नीति नूं लागू करन दा एक अहम हिस्सा होगा। उन्होंने भी दस्सिया कि बायो निर्माण अते बायो फाउंडरी भविख दी जीव आर्थिकता नूं अगे वधाउणगे अते ग्रीन ग्रोथ नूं उत्साहित करनगे। केंद्रीय मंत्रीमंडल ने 24 अगस्त नूं बायो ईथरी नीति नूं प्रवानगी दित्ती सी। टेलीकॉम एक्ट 2023 तहत नियमों का पहला सैट जिसनूं डिजिटल भारत निधि वजों जाने जांदा लागू हो गया है। सरकार ने इस संबंधी नोटिफिकेशन जारी कर दिता है। डिजिटल भारत निधि पुरानी यूनिवर्सल सर्विस ओबलीगेशन फंड USOF की थां लेगी। नोटिफिकेशन अनुसार योजनावां ते प्रोजेक्टां नूं लागू करन वालियां नूं डिजिटल भारत निधि तों फंड प्रदान किया जाएगा। इसकी वरतों डिजिटल भारत निधि के उद्देश्यों प्राप्त करने लई होगी। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜ਼ੋਰ ਦੇ ਕੇ ਕਿਹਾ ਕਿ ਸਾਫ਼ ਸੁਥਰੀ ਊਰਜਾ ਇਕ ਹੋਰ ਵਿਕਲਪ ਨਹੀ ਏ ਸਗੋਂ ਇਕੋ ਇਕ ਵਿਕਲਪ ਏ। ਉਨਾਂ ਕਿਹਾ ਕਿ ਸਾਫ਼ ਸੁਥਰੀ ਊਰਜਾ ਤੋਂ ਬਿਨਾਂ ਵਿਸ਼ਵ ਜਿਉਂਦੇ ਰਹਿਣ ਦੀ ਚੁਣੌਤੀ ਦਾ ਸਾਹਮਣਾ ਕਰੇਗਾ ਅਤੇ ਇਕ ਟਿਕਾਊ ਭਵਿੱਖ ਲਈ ਸੰਘਰਸ਼ ਕਰੇਗਾ। ਉਪ ਰਾਸ਼ਟਰਪਤੀ ਉਤਰਾਖੰਡ ਦੇ ਦੇਹਰਾਦੂਨ ਵਿਚ ਸੀ ਐਸ ਆਈ ਆਰ ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਦੇ ਫੈਕਲਟੀ ਮੈਂਬਰਾਂ, ਵਿਗਿਆਨਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਤਰੀਕ ਵਿਚ ਸੋਧ ਕੀਤੀ ਏ। ਵੋਟਿੰਗ ਹੁਣ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਹੋਏਗੀ। ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹੈ ਕਿ ਰਾਸ਼ਟਰੀ ਰਾਜਨੀਤਿਕ ਪਾਰਟੀਆਂ, ਇਕ ਸੁਬਾਈ ਰਾਜਨੀਤਿਕ ਪਾਰਟੀ ਅਤੇ ਬਿਸ਼ਨੋਈ ਭਾਈਚਾਰੇ ਦੀ ਬੇਨਤੀ ਤੇ ਇਹ ਤਬਦੀਲੀ ਕੀਤੀ ਗਈ ਏ। ਚੋਣ ਕਮਿਸ਼ਨ ਨੇ ਇਹ ਐਲਾਨ ਵੀ ਕੀਤਾ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੋਵਾਂ ਦੀਆਂ ਵੋਟਾਂ ਦੀ ਗਿਣਤੀ 4 ਅਕਤੂਬਰ ਦੀ ਬਜਾਏ 8 ਅਕਤੂਬਰ ਨੂੰ ਹੋਏਗੀ। ਜੰਮੂ ਕਸ਼ਮੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਦੇ ਸਾਬਕ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਉਨ੍ਹਾਂ 40 ਸਟਾਰ ਪ੍ਰਚਾਰਕਾਂ ਚ ਸ਼ਾਮਲ ਨੇ ਜਿਨ੍ਹਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਐ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੱਲੋਂ ਜਾਰੀ ਸੂਚੀ ਵਿਚ ਜੈਰਾਮ ਰਮੇਸ਼, ਅੰਬਿਕਾ ਸੋਨੀ, ਅਜੇ ਮਾਕਨ, ਸਲਮਾਨ ਖੁਰਸ਼ੀਦ ਅਤੇ ਕਨੱਈਆ ਕੁਮਾਰ ਵਰਗੇ ਕੁਝ ਪ੍ਰਮੁੱਖ ਪਾਰਟੀ ਨੇਤਾਵਾਂ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਨਾਂ ਵੀ ਸ਼ਾਮਲ ਏ। ਇਸ ਸੂਚੀ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਪੰਜਾਬ ਦੇ ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜਸਥਾਨ ਦੇ ਸਾਬਕ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂ ਵੀ ਸ਼ਾਮਲ ਨੇ। ਜੰਮੂ ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ 3 ਗੇੜਾਂ ਵਿਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਣਗੀਆਂ। ਮੁਸਲਿਮ ਵਿਦਵਾਨਾਂ ਅਤੇ ਧਾਰਮਿਕ ਨੇਤਾਵਾਂ ਦੇ ਇਕ ਵਫਦ ਨੇ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਅਤੇ ਸਾਂਝੀ ਪਾਰਲੀਮੈਂਟਰੀ ਕਮੇਟੀ ਜੇਪੀਸੀ ਦੇ ਚੇਅਰਪਰਸਨ ਜਗਦੰਬਿਕਾ ਪਾਲ ਨਾਲ ਮੁਲਾਕਾਤ ਕੀਤੀ ਅਤੇ ਵਕਫ ਤਰਮੀਮ ਬਿੱਲ 2024 ਵਿਚ ਪੇਸ਼ ਕੀਤੀਆਂ ਗਈਆਂ ਤਜਵੀਜ਼ਾਂ ਦੀ ਹਮਾਇਤ ਕੀਤੀ। ਵਫਦ ਦੀ ਅਗਵਾਈ ਆਲ ਇੰਡੀਆ ਸੂਫੀ ਸਜਦਾ ਨਿਸ਼ੀਨ ਕੌਂਸਲ ਅਤੇ ਅਜਮੇਰ ਦਰਗਾਹ ਦੇ ਅਧਿਆਤਮਕ ਮੁਖੀ ਦੇ ਜਾਨਸ਼ੀਨ ਸਈਦ ਨਸੀਰੁਦੀਨ ਚਿਸ਼ਤੀ ਨੇ ਕੀਤੀ। ਸ੍ਰੀ ਰਿਜੀਜੂ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਮਿਲਣ ਤੋਂ ਬਾਅਦ ਵਫਦ ਨੇ ਜਗਦੰਬਿਕਾ ਪਾਲ ਨਾਲ ਮੁਲਾਕਾਤ ਕੀਤੀ, ਜੋ ਵਕਫ ਬਿੱਲ ਚ ਤਜਵੀਜ਼ਸ਼ੁਦਾ ਸੋਧਾਂ ਤੇ ਚਰਚਾ ਕਰਨ ਲਈ ਗਠਿਤ ਜੇਪੀਸੀ ਦੇ ਚੇਅਰਪਰਸਨ ਨੇ। ਕਿਰਨ ਰਿਜੀਜੂ ਅਤੇ ਜਗਦੰਬਿਕਾ ਪਾਲ ਦੋਵਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਡੈਲੀਗੇਸ਼ਨ ਨੇ ਕਿਹਾ ਕਿ ਵਕਫ ਬੋਰਡ ਦੇਸ਼ ਭਰ ਵਿਚ ਮੁਸਲਮਾਨਾਂ ਲਈ ਸਮੱਸਿਆਵਾਂ ਪੈਦਾ ਕਰ ਰਿਹਾ ਏ। ਜੇਪੀਸੀ ਵਿਚ ਆਪਣਾ ਪੂਰਾ ਵਿਸ਼ਵਾਸ ਪ੍ਰਗਟ ਕਰਦਿਆਂ ਵਫਦ ਨੇ ਭਰੋਸਾ ਪ੍ਰਗਟਾਇਆ ਕਿ ਕਮੇਟੀ ਵਕਫ ਬੋਰਡ ਕਾਰਨ ਦੇਸ਼ ਭਰ ਦੀਆਂ ਮਸਜਿਦਾਂ ਨੂੰ ਦਰਪੇਸ਼ ਸਮੱਸਿਆ ਵੱਲ ਧਿਆਨ ਦੇਵੇਗੀ ਅਤੇ ਲੋੜੀਂਦੇ ਸੁਝਾਵਾਂ ਦਾ ਸੁਆਗਤ ਕੀਤਾ। ਪਾਬੰਦੀਸ਼ੁਦਾ ਸੰਗਠਨ ਸੀਪੀਆਈ ਮਾਓਵਾਦੀ ਤੇ ਕਾਰਵਾਈ ਦੇ ਹਿੱਸੇ ਵਜੋਂ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੇ ਬਿਹਾਰ ਦੇ 2 ਜ਼ਿਲ੍ਹਿਆਂ ਵਿਚ 7 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਅਤੇ ਇਤਰਾਜ਼ਯੋਗ ਡਿਜੀਟਲ ਉਪਕਰਨ, ਦਸਤਾਵੇਜ਼ ਅਤੇ ਅਸਲਾ ਜ਼ਬਤ ਕੀਤਾ ਏ। ਐਨਆਈਏ ਨੇ ਕਿਹਾ ਕਿ ਸੀਪੀਆਈ ਮਾਓਵਾਦੀ ਦੇ ਦੋ ਪ੍ਰਮੁੱਖ ਨੇਤਾਵਾਂ ਵਿਜੇ ਕੁਮਾਰ ਆਰੀਆ ਅਤੇ ਉਮੇਸ਼ ਚੌਧਰੀ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਤਲਾਸ਼ੀ ਲਈ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੈਰਿਸ ਪੈਰਾਲੰਪਿਕਸ 2024 ਵਿਚ P2 ਮਹਿਲਾ 10 ਮੀਟਰ ਏਅਰ ਪਿਸਟਲ SH1 ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਣ ਤੇ ਰੁਬੀਨਾ ਫਰਾਂਸਿਸ ਨੂੰ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਰੁਬੀਨਾ ਦੀ ਸਫਲਤਾ ਤੇ ਸਾਰਿਆਂ ਨੂੰ, ਖਾਸ ਕਰਕੇ ਦਿਵਿਆਂਗਜਨਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੁਬੀਨਾ ਫਰਾਂਸਿਸ ਨੂੰ ਉਸ ਦੀ ਉਪਲਬਧੀ ਲਈ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਇਕ ਹੋਰ ਮਾਣ ਵਾਲਾ ਪਲ ਏ ਕਿਉਂਕਿ ਉਸ ਦੇ ਬੇਮਿਸਾਲ ਫੋਕਸ, ਦ੍ਰਿੜ ਇਰਾਦੇ ਅਤੇ ਲਗਨ ਨੇ ਸ਼ਾਨਦਾਰ ਨਤੀਜੇ ਦਿੱਤੇ ਨੇ। ਪੈਰਿਸ ਪੈਰਾਲੰਪਿਕ 2024 ਦੇ ਚੌਥੇ ਦਿਨ ਭਾਰਤ ਤਮਗਾ ਸੂਚੀ ਵਿਚ ਹੋਰ ਤਮਗੇ ਜੋੜਨ ਦੀ ਕੋਸ਼ਿਸ਼ ਕਰੇਗਾ। ਭਾਰਤ ਦੇ ਰਵੀ ਰੰਗੋਲੀ ਮਰਦਾਂ ਦੇ ਸ਼ਾਟਪੁੱਟ F40 ਫਾਈਨਲ ਵਿਚ ਖੇਡੇਗਾ, ਜਦੋਂ ਕਿ ਨਿਸ਼ਾਦ ਕੁਮਾਰ ਮਰਦਾਂ ਦੀ ਉੱਚੀ ਛਾਲ T47 ਈਵੈਂਟ ਦੇ ਫਾਈਨਲ ਵਿਚ ਤਮਗੇ ਤੇ ਨਜ਼ਰ ਰੱਖੇਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ET ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕਰਦਿਆਂ ਭਾਰਤ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਵੱਡੇ ਮੌਕਿਆਂ ਵਾਲੇ ਦੇਸ਼ ਵਜੋਂ ਪੇਸ਼ ਕੀਤਾ ਏ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ ਜਤਿੰਦਰ ਸਿੰਘ ਨੇ ਨਵੀਂ ਦਿੱਲੀ ਵਿਚ ਆਰਥਿਕਤਾ, ਚੁਗਿਰਦੇ ਅਤੇ ਰੁਜ਼ਗਾਰ ਲਈ ਬਾਇਓ E3 ਨੀਤੀ 2024 ਜਾਰੀ ਕੀਤੀ ਏ। ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਤਰੀਕ ਵਿਚ ਸੋਧ ਕੀਤੀ ਏ। ਵੋਟਿੰਗ ਹੁਣ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਹੋਏਗੀ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।